ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਧਰਮ ਜਾਂ ਮਜ਼ਹਬ। ਲੇਖ ਨੰਬਰ 49, ਧਰਮ ਜਾਂ ਮਜ਼ਹਬ ਦੀ ਲੜੀ ਦਾ ਇਹ ਚੌਥਾ ਭਾਗ ਹੈ ਜੀ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਪਹਿਲੇ ਪਹਿਰੇ ਰਹਿਣ ਬੰਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਉਰਦ ਤਪ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਸੋ ਉੱਪਰਲੇ ਗੁਰਬਾਣੀ ਦੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਛਤਾਪ ਕਰਦਿਆਂ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦ ਜੀਵ ਦਾ ਜਨਮ ਹੁੰਦਾ ਹੈ ਤਾਂ ਇਹ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਨ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵਧਦਾ ਜਾਂਦਾ ਹੈ ਤਿਉਂ ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ, ਯਾਨੀ ਕਿ ਉਹਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਹੈ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਇਸ ਮਾਇਕੇ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਨ ਵਿੱਚ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਉਹਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ। ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰੱਬੀਅਤ ਤੋਂ ਬੇਮੁਖ ਅਤੇ ਮੁਨਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਹੋਰ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਭਾਵੇਂ ਕਿਸੇ ਵੀ ਧਰਮ, ਦੇਸ਼ ਜਾਂ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ ਅਤੇ ਮਾਸੂਮੀਅਤ ਭਰੇ ਸੁਭਾਅ ਵਿੱਚ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਅਤੇ ਜਵਾਬ ਵਿੱਚ ਪਿਆਰ ਕਰਦਾ ਹੈ। ਮੁਸਕੁਰਾ ਕੇ ਉਸ ਵੱਲ ਤੱਕੋ ਤਾਂ ਅੱਗੋਂ ਮੁਸਕੁਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਹੀ ਆਤਮਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਇੱਥੋਂ ਤੱਕ ਕਹਿ ਦਿੱਤਾ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਠੀਕ ਆਤਮਕ ਮਾਹੌਲ ਨਾ ਮਿਲੇ, ਹਾਂਜੀ, ਜੇ ਜਨਮ ਤੋਂ ਬਾਅਦ ਉਹਨੂੰ ਠੀਕ ਆਤਮਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗੁਆਚ ਜਾਂਦੀ ਹੈ। ਦੂਜੇ ਪਾਸੇ ਜੇ ਬੱਚੇ ਨੂੰ ਆਤਮਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪ ਪ੍ਰੇਮ ਲਿਵ ਇਹ ਛੇਤੀ ਹੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਵਸਾਗਰ ਦੇ ਵਿਖਾਰੀ ਝਗੜਾ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਧਰੂ, ਪ੍ਰਹਿਲਾਦ, ਭਗਤ ਫਰੀਦ, ਗੁਰੂ ਹਰਕ੍ਰਿਸ਼ਨ ਸਾਹਿਬ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਧਰੂਵ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗੁਣਾਂ ਤੋਂ ਮੁਕਤ ਹੁੰਦਾ ਹੈ। ਹੁਣ ਜਨਮ ਵੇਲੇ ਬੱਚਾ ਨੰਗਾ ਹੁੰਦਾ ਹੈ, ਉਸ 'ਤੇ ਕੋਈ ਧਾਰਮਿਕ ਚਿੰਨ੍ਹ ਵੀ ਨਹੀਂ ਹੁੰਦਾ, ਅਤੇ ਮਰਨ ਵੇਲੇ ਵੀ ਇਨਸਾਨ ਨਾਲ ਕੋਈ ਧਾਰਮਿਕ ਚ ਉਹ ਨਾਲ ਲੈ ਕੇ ਨਹੀਂ ਜਾਂਦਾ। ਸੋ ਇਸ ਲਈ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਸਿਵਾਏ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਹਾਂਜੀ, ਨਾ ਹੀ ਜਨਮ ਵੇਲੇ ਨਾ ਹੀ ਮਰਨ ਵੇਲੇ, ਸਿਰਫ ਇੱਕੋ ਇੱਕ ਧਰਮ ਹੁੰਦਾ ਹੈ, ਉਹ ਹੈ ਅੰਤਰੀਵ ਪ੍ਰੇਮ ਲਿਵ ਰੂਪੀ ਧਰਮ। ਇਸ ਤੋਂ ਇਲਾਵਾ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲ ਪੀਤਰ ਬਾਹੁੜ ਜਾਸੀ ਨਾਂਗਾ। ਇਹ ਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿਤਨੀ ਵਾਰੀ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਹਰ ਵਾਰ ਅਕਾਲ ਪੁਰਖ ਉਸ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸਵਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ, ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਧੁਰੋਂ ਹੀ ਜੀਵ ਦੀ ਹੋਂਦ ਦੇ ਨਾਲ ਲਿਖੀ ਹੋਣ ਕਰਕੇ, ਹਾਂਜੀ ਧੁਰੋਂ ਇਹ ਪ੍ਰੀਤ ਡੋਰੀ ਦੀ ਖਿੱਚ ਜੀਵ ਦੇ ਨਾਲ ਲਿਖੀ ਹੁੰਦੀ ਹੈ। ਇਸ ਕਾਰਨ ਉਹ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਅਪਹੁੰਚ ਅਗਮ ਅਗੋਚਰ ਗੈਬੀ ਖਿੱਚ ਜੀਵ ਦੇ ਤੁਰ ਅੰਤਰਾਤਮੇ ਡੂੰਘੀ ਛੁਪੀ ਤੇ ਦਬੀ ਰਹਿੰਦੀ ਹੈ। ਜਦ ਜੀਵ ਹਉਮੈ ਚ ਵਿਚਰਦਾ ਹੋਇਆ ਆਪੋ ਸਹੇੜੇ ਦੁੱਖਾਂ ਕਲੇਸ਼ਾਂ ਚ ਪਰੇਸ਼ਾਨ ਹੁੰਦਾ ਹੈ, ਤਾਂ ਕੀ ਕਰਦਾ ਹੈ? ਪਹਿਲਾਂ ਆਪਣੀ ਸਿਆਣਪ ਤੇ ਚਤੁਰਾਈ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਜਦ ਸਫਲ ਨਹੀਂ ਹੁੰਦਾ ਤਾਂ ਆਪਣੇ ਤੋਂ ਤੱਕੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਲੈਂਦਾ ਹੈ। ਪਰ ਜਦ ਕਿਸੇ ਪਾਸੇ ਉਸਨੂੰ ਰਾਹਤ ਨਹੀਂ ਮਿਲਦੀ ਤਾਂ ਫਿਰ ਕਿਸੇ ਸਾਧੂ ਸੰਤ, ਪੀਰ ਫਕੀਰ, ਦੇਵੀ ਦੇਵਤੇ ਦੇ ਲੜ ਲੱਗਦਾ ਹੈ, ਉਸ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਆਵੇ ਤਾਂ ਫਿਰ ਦੂਜੇ ਦੇਵਤੀ ਦੇ ਸ਼ਰਨੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਫਿਰਦਾ ਹੈ। ਪਰ ਫਿਰ ਵੀ ਉਸਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ, ਨਾ ਹੀ ਉਸਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ। ਸੋ ਇਸ ਤਰ੍ਹਾਂ ਇਹ ਜੋ ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣੀ, ਇਹਦਾ ਖਿਆਲ, ਹਾਂਜੀ ਆਪਣੇ ਤੋਂ ਵੱਧ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ, ਇਹ ਯਕੀਨ, ਇਹ ਉੱਦਮ, ਕਹਿੰਦੇ ਉਹਦੇ ਅੰਤਰ ਆਤਮੇ ਧੁਰੋਂ ਨਾਲ ਲਿਖੀ ਪ੍ਰੀਤ ਡੋਰੀ ਦੀ ਦੱਬੀ ਹੋਈ ਦੈਵੀ ਖਿੱਚ ਦਾ ਚੌਲਾ ਜਿਹਾ ਅਕਸ ਜਾਂ ਪ੍ਰਤੀਬਿੰਬ ਅਤੇ ਪ੍ਰਗਟਾਵਾ ਹੈ। ਕਿਉਂ? ਕਿਉਂਕਿ ਉਹ ਇੱਕ ਓਟ ਆਸਰਾ ਲੱਭਦਾ ਹੈ। ਇਸੇ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਨਾ ਕਰਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਦੁਆਰਾ ਕਾਇਨਾਤ ਦਾ ਜ਼ਰਰਾ ਜ਼ਰਰਾ ਇਹ ਅਪੋਲ, ਗੁਪਤੀ, ਅਣਜਾਣੇ, ਸਹਿ ਸੁਭਾਏ, ਸਦੀਵੀ, ਅਪੁੱਲ, ਅਟਲ, ਅਮਿੱਟ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਖਿਚੀਂਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ ਇਲਾਹੀ ਧਰਮ ਕਿਹਾ ਗਿਆ ਹੈ, ਜਿਸ ਦੀ ਬਾਬਤ 84 ਲੱਖ ਜੂਨਾਂ ਤੇ ਸ਼੍ਰੋਮਣੀ ਇਨਸਾਨੀ ਜੂਨ ਨੂੰ ਵੀ ਕੋਈ ਸੋਝੀ ਨਹੀਂ ਹੈ। ਮਿਸਾਲ ਵਜੋਂ ਸਮੁੰਦਰ ਦਾ ਪਾਣੀ ਇਹ ਭਾਫ਼ ਬਣ ਕੇ ਆਪਣੇ ਸੋਮੇ ਸਮੁੰਦਰ ਤੋਂ ਵਿਛੜ ਕੇ ਹੁਕਮ ਅੰਦਰ ਉੱਡਦਾ ਹੈ, ਤੇ ਭਾਫ਼ ਤੋਂ ਫਿਰ ਬੱਦਲ, ਮੀਂਹ, ਬਰਫ਼, ਪਾਣੀ ਆਦਿ ਅਨੇਕਾਂ ਸ਼ਕਲਾਂ ਧਾਰਦਾ ਹੋਇਆ ਕੂਲਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਹਿੰਦਾ, ਉਚਾਨਾ ਨਿਵਾਨਾ ਟੱਪਦਾ, ਕਿਸੇ ਸਹਿਜ ਚਾਲ ਦੇ ਵੇਗ ਵਿੱਚ ਆਕਰਖਣ ਸ਼ਕਤੀ ਦੀ ਖਿੱਚ ਨਾਲ ਅਪੋਲ ਆਪ ਮੁਹਾਰੇ ਅਣਜਾਣੇ ਰੁੜਦਾ ਹੋਇਆ ਆਪਣੇ ਸ਼ੋਹ ਸਾਗਰ ਸਮੁੰਦਰ ਵਿੱਚ ਮੁੜ ਸਮਾ ਜਾਂਦਾ ਹੈ। ਪਰ ਕਈ ਵਾਰੀ ਇਹ ਪਾਣੀ ਟੋਇਆਂ ਟੋਬਿਆਂ ਛੱਪੜਾਂ ਤਲਾਬਾਂ ਸਰੋਵਰਾਂ ਵਿੱਚ ਖੜਾ ਹੋ ਕੇ ਗੰਦਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੰਦਾ ਪਾਣੀ ਫਿਰ ਗਰਮੀ ਨਾਲ ਭਾਫ ਬਣ ਕੇ ਪਵਿੱਤਰ ਹੋ ਕੇ ਫਿਰ ਕਈ ਸ਼ਕਲਾਂ ਜਾਂ ਰੂਪ ਧਾਰਦਾ ਹੋਇਆ ਕਿਸੇ ਆਕਰਖਣ ਸ਼ਕਤੀ ਦੁਆਰਾ ਅੰਤ ਨੂੰ ਆਪਣੇ ਸੋਮੇ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਐਨ ਇਸੇ ਤਰ੍ਹਾਂ ਜੀਵ ਵੀ ਉਸੇ ਇਲਾਹੀ ਆਕਰਖਣ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਦੀ ਵਿਚਰਦਾ ਹੋਇਆ ਫਿਰ ਕਿਤੇ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਜੀਵ ਮਾਇਆ ਦੇ ਭਰਮ ਭੁਲਾ ਵਿੱਚ ਗਲਤਾਨ ਹੋ ਕੇ ਵਿਕਾਰਾਂ 'ਚ ਫਸ ਜਾਂਦਾ ਹੈ। ਪ੍ਰਭੂ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੋਇਆ ਹੋਰ ਵੀ ਭਟਕਦਾ ਹੈ ਤੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਲੋੜ ਅਨੁਸਾਰ ਪੈਗੰਬਰ ਗੁਰੂ ਮਹਾਂਪੁਰਖ ਸੰਤ ਭਗਤ ਪਠਾਏ ਗਏ। ਉਹਨਾਂ ਨੇ ਜੀਵ ਦੇ ਅੰਤਰ ਆਤਮੇ ਦਬੀ ਹੋਈ ਗੁੱਝੀ ਆਤਮਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਗਿਆਨ ਬਖਸ਼ ਕੇ ਭੁੱਲੇ ਭਟਕਿਆਂ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵੱਲ ਤੋਰਿਆ। ਇਹ ਅੰਤਰਗਤ ਆਤਮਕ ਧਰਮ ਇਹ ਤਾਂ ਇੱਕੋ ਇੱਕ ਅਟਲ ਹੈ। ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸੇ ਆਤਮਕ ਧਰਮ ਜਾਂ ਇਸੇ ਇਲਾਹੀ ਖਿੱਚ ਨੂੰ ਕਈਆਂ ਰੂਪਾਂ ਰੰਗਾਂ ਰੇਖਾਂ ਭੇਖਾਂ ਬੋਲੀਆਂ 'ਚ ਪ੍ਰਚਾਰਿਆ ਤਾਂ ਕਿ ਜੋ ਉਸ ਵਕਤ ਦੀ ਜਨਤਾ ਸਹਿਜੇ ਉਹਨਾਂ ਦੇ ਉਪਦੇਸ਼ਾਂ ਨੂੰ ਸਮਝ ਕੇ ਸਮਾ ਸਕੇ ਕਮਾ ਸਕੇ। ਇਸ ਤਰ੍ਹਾਂ ਸਮੇਂ ਸਮੇਂ ਅਨੁਸਾਰ ਕਈ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ। ਹੁਣ ਗੌਰ ਕਰਕੇ ਘੋਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਧਰਮਾਂ ਦੀ ਅੰਤਰੀਵ ਭਾਵਨਾ ਜਾਂ ਮੰਤਵ ਦੀ ਤਹਿ ਵਿੱਚ ਇੱਕੋ ਇੱਕ ਗੁੱਝੀ ਇਲਾਹੀ ਪ੍ਰੀਤ ਡੋਰੀ ਛਿੱਪੀ ਹੋਈ ਹੈ। ਇਹ ਗੁੱਝੀ ਪ੍ਰੀਤ ਡੋਰੀ ਦੀ ਖਿੱਚ, ਹਾਂਜੀ, ਜੋ ਇਹ ਪ੍ਰੀਤ ਡੋਰੀ ਦੀ ਖਿੱਚ ਹੈ, ਕਹਿੰਦੇ ਇਹੀ ਅਨੇਕਾਂ ਮਜ਼ਹਬਾਂ ਦੇ ਨਾਵਾਂ ਅਤੇ ਭੇਖਾਂ ਹੇਠ ਗੈਬੀ ਤੌਰ 'ਤੇ ਪ੍ਰਵਿਰਤ ਹੋ ਰਹੀ ਹੈ ਜਿਸ ਦੀ ਸਾਨੂੰ ਕੋਈ ਸੋਝੀ ਨਹੀਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਲੋਕ ਚੌਦੇ ਕਹਿ ਬਿਖੇ ਜਗ ਜਾਪ ਹੀ ਜੈ ਜਾਪ। ਇਸ ਤਰ੍ਹਾਂ ਗੁਰਬਾਣੀ 'ਚ ਸਪਸ਼ਟ ਕਰਕੇ ਦਰਸਾਇਆ ਗਿਆ ਹੈ ਕਿ ਬਾਹਰਲਿਆਂ ਸਾਰਿਆਂ ਧਰਮਾਂ ਮਜ਼ਹਬਾਂ ਦਾ ਅਸਲੀ ਮੁੱਢਲਾ ਧਰਮ ਤੁਜਾ ਜਾਂ ਬੀਜ ਰੂਪ ਕੰਨ ਕੀ ਹੈ? ਇੱਕੋ ਇੱਕ ਇਲਾਹੀ ਹੁਕਮ ਰੂਪੀ ਆਤਮਕ ਧਰਮ ਜੋ ਸਾਰਿਆਂ ਜੀਵਾਂ ਦੇ ਅੰਤਰਾਤਮੇ ਗੁੱਝੇ ਤੌਰ 'ਤੇ ਧੁਰੋਂ ਨਾਲ ਲਿਖਿਆ ਆਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਭਾਵੇਂ ਅਸੀਂ ਬਾਹਰੋਂ ਕੋਈ ਧਾਰਮਿਕ ਭੇਦ ਧਾਰ ਲਈਏ ਪਰ ਹਰ ਇੱਕ ਬਾਹਰਲੇ ਧਰਮ ਦੇ ਧੁਰ ਅੰਤਰਗਤ ਇੱਕੋ ਇੱਕ ਇਲਾਹੀ ਧਰਮ ਦੀ ਅਤ ਸੂਖਮ ਤੇ ਗੈਬੀ ਪ੍ਰੀਤ ਡੋਰੀ ਦੀ ਗੁੱਝੀ ਤਾਰ ਰਵਾਂ ਹੈ। ਇਹ ਆਤਮਕ ਪ੍ਰੀਤ ਡੋਰੀ ਦੀ ਤਾਰ ਅਤ ਸੂਖਮ ਇਲਾਹੀ ਪ੍ਰੇਮ ਸਵੈਪਣਾ ਅਤੇ ਅਰਸ਼ੀ ਵਲਵਲਿਆਂ ਦੀ ਲਰਜਿਸ਼ ਹੈ। ਹਾਂਜੀ, ਇਹ ਜੋ ਆਤਮਕ ਪ੍ਰੀਤ ਡੋਰੀ ਦੀ ਤਾਰ ਹੈ, ਕਹਿੰਦੇ ਇਹ ਅਤ ਸੂਖਮ ਇਲਾਹੀ ਪ੍ਰੇਮ ਸਵੈਪਣਾ ਅਤੇ ਅਰਸ਼ੀ ਵਲਵਲਿਆਂ ਦੀ ਲਰਜਿਸ਼ ਹੈ ਜੋ ਸਾਡੀ ਸੀਮਤ ਅਤੇ ਠੁੱਲੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਇਹਨਾਂ ਪ੍ਰੇਮ ਸਵੈਪਣਾ ਦੀਆਂ ਅਰਸ਼ੀ ਲਹਿਰਾਂ ਚਰਨਾਟਾਂ ਅਤੇ ਲਰਜਿਸ਼ਾਂ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਹੀ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਨ ਅਤੇ ਮਾਣ ਸਕਦਾ ਹੈ ਅਤੇ ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪ ਨੂੰ ਸੁਰ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਇਹ ਤਾਂ ਅਪੋਲ ਅਤੇ ਅਣਜਾਣੇ ਹੀ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਮੁਕੰਮਲ ਤੌਰ 'ਤੇ ਕਮਾ ਰਹੀਆਂ ਹਨ। ਪਰ ਸ਼੍ਰੋਮਣੀ ਇਨਸਾਨੀ ਜੂਨ ਇਹ ਆਪਣੀ ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਆਪਣੇ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ ਬੁੱਝਣ ਜਾਣਨ ਤੋਂ ਅਸਮਰਥ ਹੈ। ਇਸ ਦਾ ਕਾਰਨ ਇਹ ਹੈ ਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਗਿਆ ਹੈ। ਇਸ ਭੁੱਲ ਦੇ ਕਾਰਨ ਇਨਸਾਨ ਆਪਣੇ ਅੰਦਰਲੇ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਤੇ ਬੇਮੁੱਖ ਹੋ ਗਿਆ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਤੋਂ ਟੁੱਟ ਕੇ ਬਾਹਰ ਮੁਖੀ ਹੋ ਗਿਆ ਹੈ। ਜਨਮਾਂ ਜਨਮਾਂ ਤੋਂ ਬਾਹਰ ਮੁਖੀ ਠੁੱਲੀ ਮਾਦੀ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਦੀ ਬੁੱਧੀ ਵੀ ਮੋਟੀ ਅਤੇ ਦ੍ਰਿਸ਼ਟਮਾਨ ਬਿਰਤੀ ਵਾਲੀ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਹੋਰ ਕਿਸੇ ਉਚੇਰੇ ਸੂਖਮ ਕੋਮਲ ਗੁਪਤ ਅਦ੍ਰਿਸ਼ਟ ਆਤਮਕ ਖਿਆਲ ਵਲਵਲੇ ਭਾਵਨਾ ਸ਼ਰਧਾ ਪ੍ਰੇਮ ਸਵੈਪਣਾ ਮੂਲ ਜੋਤ ਸਰੂਪ ਹੁਕਮ ਸ਼ਬਦ ਨਾਮ ਇਲਾਹੀ ਧਰਮ ਨੂੰ ਬੁੱਝਣ ਸੀਜਨ ਪਕੜਨ ਵਿਚਾਰਨ ਪੁੰਚਨ ਅਨੁਭਵ ਕਰਨ ਤੋਂ ਅਸਮਰਥ ਹੈ। ਜਦ ਸਾਡਾ ਮਨ ਮੋਹ ਮਾਇਆ ਨਾਲ ਲੱਥ ਪੱਥ ਹੋ ਕੇ ਕਾਲਾ ਸਿਆਹ ਜਾਂ ਮਨੂਰ ਹੋ ਜਾਂਦਾ ਹੈ ਤਾਂ ਅਸੀਂ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਤੇ ਬੇਮੁੱਖ ਹੋ ਜਾਂਦੇ ਹਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਮਾਇਕੀ ਔਗੁਣਾਂ ਦੇ ਅਧੀਨ ਅਨੇਕਾਂ ਭੈੜੇ ਕਰਮ ਕਰਦੇ ਪਾਪ ਕਮਾਉਂਦੇ ਨਤੀਜੇ ਭੁਗਤਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੇ ਮਨੂਰ ਮਨ ਉੱਤੇ ਕਿਸੇ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਜੀਵ ਮਨ ਮੁੱਖ ਸਾਕਤ ਬਣ ਕੇ ਕਰਮਬੱਧ ਹੋ ਜਾਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁੱਕੇਂਦਿਆਂ ਚੰਗੇਂਦਿਆਂ ਮੱਤੀ ਦਿੰਦਿਆਂ ਨਿੱਤ ਜੋ ਸੈਤਾਨ ਵੰਜਾਇਆ ਸੇ ਕਿਤ ਫੇਰੇ ਚਿੱਤ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਜਿਉਂ ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ ਤਿਉਂ ਤਿਉਂ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਤੇ ਉਸਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ ਅਤੇ ਮਾਇਕੀ ਪਰੰਪਰਾ ਵਿੱਚ ਉਹਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਹਾਂਜੀ, ਜਿਵੇਂ ਜਿਵੇਂ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮੈਲਾ ਹੁੰਦਾ ਹੈ, ਆਤਮਕ ਧਰਮ ਤੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਜਾਂਦਾ ਹੈ ਤੇ ਆਪਣਾ ਜੀਵਨ ਅਮੋਲਕ ਅਜਾਈ ਗਵਾਉਂਦਾ ਹੈ। ਉੱਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਕਹਿੰਦੇ, ਕੁਝ ਸੂਈਆਂ ਫਰਸ਼ ਤੇ ਰੱਖੀਆਂ ਜਾਣ, ਉਹਨਾਂ ਦੇ ਉੱਤੋਂ ਦੀ ਮਿਕਨਾਤੀਸ ਮੈਗਨੇਟ ਫੇਰਿਆ ਜਾਵੇ ਤਾਂ ਸੂਈ ਆਕਰਖਣ ਸ਼ਕਤੀ ਦੁਆਰਾ ਮਿਕਨਾਤੀਸ ਦੇ ਟੁਕੜੇ ਨਾਲ ਕੋਈ ਸੂਈ ਚੰਬੜ ਜਾਵੇਗੀ, ਕੋਈ ਲਮਕ ਪਵੇਗੀ, ਕੋਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਉੱਥੇ ਹੀ ਪਈ ਹਿੱਲੇਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ, ਕੋਈ ਸੂਈ ਬਿਲਕੁਲ ਨਹੀਂ ਹਿੱਲੇਗੀ। ਹੁਣ ਉਹ ਇੱਕ ਮੈਗਨੇਟ ਤਾਂ ਇੱਕੋ ਹੀ ਹੈ, ਉਸਦੀ ਆਕਰਖਣ ਸ਼ਕਤੀ ਵੀ ਸਾਰੀਆਂ ਸੂਈਆਂ 'ਤੇ ਇਕਸਾਰ ਹੈ, ਪਰ ਸੂਈਆਂ ਆਪੋ ਆਪਣੀ ਮੈਲ ਜਾਂ ਜੰਗ ਅਨੁਸਾਰ ਹੀ ਉਸ ਮੈਗਨੇਟ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥ ਪੱਥ ਹੋਈ ਹੈ ਉਸ ਉੱਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ, ਬਾਕੀ ਸਾਰੀਆਂ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਮਿਕਨਾਤੀਸ ਤੋਂ ਵੱਧ ਘੱਟ ਖਿੱਚ ਖਾਂਦੀਆਂ ਹਨ। ਜੰਗ ਨਾਲ ਮਨੂਰ ਹੋਈ ਸੂਈ ਜੰਗ ਦਾ ਸਰੂਪ ਹੋਈ ਹੁੰਦੀ ਹੈ, ਉਸ ਉੱਤੇ ਮਿਕਨਾਤੀਸ ਦੀ ਆਕਰਖਣ ਸ਼ਕਤੀ ਕੰਮ ਨਹੀਂ ਕਰਦੀ। ਇਸ ਤਰ੍ਹਾਂ ਮਨੂਰ ਹੋਈ ਸੂਈ ਜੰਗ ਨਾਲ ਆਪ ਵੀ ਖਾਧੀ ਜਾਂਦੀ ਹੈ ਅਤੇ ਕੁਸੰਗਤ ਨਾਲ ਹੋਰਨਾਂ ਸੂਈਆਂ ਨੂੰ ਵੀ ਆਪਣੇ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਸੋ ਇਹ ਸੂਈਆਂ ਦਾ ਉਦਾਹਰਣ ਇਨਸਾਨਾਂ ਉੱਤੇ ਵੀ ਹੂਬਹੂ ਕੱਟਦਾ ਹੈ। ਸਾਡੇ ਮਨ ਉੱਤੇ ਜਿਤਨੀ ਮਾਇਕੀ ਮੈਲ ਜਾਂ ਜੰਗ ਚੜਿਆ ਹੁੰਦਾ ਹੈ ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਪਰ ਉਸਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ, ਉਹਦੀ ਭਾਵਨਾ, ਮੰਜ਼ਿਲ ਕੀ ਹੈ, ਇਹਦੀ ਬਾਬਤ ਆਮ ਤੌਰ 'ਤੇ ਬਹੁਤ ਘੱਟ ਅਤੇ ਕਈ ਵਾਰੀ ਉੱਕਾ ਕੋਈ ਗਿਆਨ, ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਕੋਈ ਨਿਸ਼ਚਾ ਹੁੰਦਾ ਵੀ ਹੈ ਉਸ ਧਰਮ ਉੱਤੇ ਤਾਂ ਓਪਰਾ ਜਿਹਾ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉੱਤੋਂ ਉੱਤੋਂ ਅਧੂਰਾ, ਫੋਕਾ, ਅਪੂਰਨ ਹੁੰਦਾ ਹੈ। ਜਿਸ ਕਰਕੇ ਉਸਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਕਰਮ ਕਿਰਿਆ ਆਦਿ ਦਾ ਦੂਜਿਆਂ ਨਾਲ ਮਤਭੇਦ ਵਾਦ ਵਿਵਾਦ ਅਤੇ ਟਕਰਾਓ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਇਸਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਕਹਿੰਦੇ ਹਰ ਇੱਕ ਮਨੁੱਖ ਨੂੰ ਪਿਛਲੇ ਜਨਮਾਂ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਉਹਦੇ ਧਾਰਮਿਕ ਨਿਸ਼ਚੇ ਕਿਹੋ ਜਿਹੇ ਹੋਣਗੇ ਜੀਵ ਦੇ, ਉਹਦੇ ਪਿਛਲਾ ਅੰਤਸ਼ਕਰਨ ਉਹਨੂੰ ਕਿਹੋ ਜਿਹਾ ਮਿਲਿਆ ਹੈ ਪਿਛਲੇ ਜਨਮਾਂ ਤੋਂ, ਇਹ ਉਹਦੀ ਬੇਸਿਕ ਫਾਊਂਡੇਸ਼ਨ ਬਣਦੀ ਹੈ। ਇਸ ਪਿਛਲੇ ਬੁਨਿਆਦੀ ਅੰਤੇਕਰਨ ਉੱਤੇ ਕਿੰਨਾ ਚੀਜ਼ਾਂ ਦਾ ਅਸਰ ਹੁੰਦਾ ਹੈ, ਪੇਟ ਵਿੱਚ ਮਾਂ ਦੇ ਖਿਆਲਾਂ ਤੇ ਨਿਸ਼ਚਿਆਂ ਦਾ, ਘਰ ਦੇ ਮਾਹੌਲ ਦਾ, ਆਂਢ ਗੁਆਂਢ ਦਾ, ਮਿੱਤਰਾਂ ਤੇ ਹਾਣੀਆਂ ਦੀ ਸੰਗਤ ਦਾ, ਸਕੂਲ ਕਾਲਜ ਦੇ ਮਾਹੌਲ ਦਾ, ਵਿੱਦਿਆ ਦਾ, ਵਿਗਿਆਨ ਦਾ, ਸੱਭਿਅਤਾ ਦਾ, ਧਾਰਮਿਕ ਪ੍ਰਚਾਰ ਦਾ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਆਪਣੇ ਹੀ ਖਿਆਲਾਂ ਸੋਚਾਂ ਨਿਸ਼ਚਿਆਂ ਅਤੇ ਕਰਮਾਂ ਦਾ ਅਸਰ ਪੈਂਦਾ ਹੈ। ਇਹ ਅਸਰ ਵੀ ਹਰ ਜੀਵ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ, ਉਹਦੀ ਸ਼ਰਧਾ ਭਾਵਨੀ, ਉਹਦੀ ਸੇਵਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ, ਉਹਦੀ ਦੈਵੀ ਭਾਵਨਾ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਬਾਣੀ, ਕਰਮ ਕਿਰਿਆ ਇੱਕੋ ਭੇਖ ਦੇ ਹੁੰਦਿਆਂ ਹੋਇਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ ਤੇ ਸ਼ਰਧਾ ਭਾਵਨੀ ਵੱਖਰੀ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਇੱਕੋ ਸਿੱਖ ਘਰਾਣੇ 'ਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਜਾਂਦਿਆਂ, ਇੱਕੋ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਅਤੇ ਨਿਸ਼ਚਾ ਹੁੰਦਾ ਹੈ। ਜਿਵੇਂ ਜਿਵੇਂ ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਵੀ ਬਾਣੀਆਂ ਦਾ ਪਾਠ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਿੱਖਦਾ ਹੈ ਤੇ ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਪੜ੍ਹਨ ਨੂੰ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਇਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗ ਮੂੰਹ ਮਾਰਨਾ ਹੀ ਸਮਝਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈਣਾ ਇਸੇ ਨੂੰ ਹੀ ਪੂਰਨ ਸਿੱਖੀ ਸਮਝੀ ਬੈਠਾ ਹੈ, ਕੋਈ ਗਿਆਨ ਘੋਟ ਕੇ ਭਲਾ ਪਲੇਰਾ ਬਣਿਆ ਬੈਠਾ ਹੈ, ਕਿਸੇ ਦਾ ਧਾਰਮਿਕ ਵਾਦ ਵਿਵਾਦ ਇਹੀ ਸ਼ੁਗਲ ਬਣਿਆ ਹੋਇਆ ਹੈ, ਕੋਈ ਬਾਹਰਲੀ ਸੁੱਚ ਉੱਤੇ ਹੀ ਜ਼ੋਰ ਦਿੰਦਾ ਹੈ। ਸੁਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਉਹਨਾਂ ਦੇ ਧਾਰਮਿਕ ਨਿਸ਼ਚੇ, ਸ਼ਰਧਾ ਭਾਵਨੀ ਆਦਿ ਵਿੱਚ ਵੀ ਬੜਾ ਅੰਤਰ ਹੁੰਦਾ ਹੈ। ਹੁਣ ਇਹ ਅੰਤਰ, ਇਹ ਕਹਿੰਦੇ ਪਿਛਲੇ ਜਨਮ ਤੋਂ ਪ੍ਰਾਪਤ ਅੰਤਸ਼ਕਰਨ, ਇਸ ਜਨਮ ਵਿੱਚ ਵਾਤਾਵਰਣ ਅਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਤੇ ਖੰਡਾਓ ਇਨਸਾਨ ਨੂੰ ਇਸਦੇ ਮਰਕਜ਼ ਤੋਂ ਹੀ ਨਹੀਂ ਬਲਕਿ ਫਿਰ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਹਾਂਜੀ, ਇਹ ਮਾਇਕੀ ਫੈਲਾਓ, ਇਹ ਖੰਡਾਓ ਇਨਸਾਨ ਨੂੰ ਇਸਦੇ ਮਰਕਜ਼ ਤੋਂ ਹੀ ਨਹੀਂ, ਇਹਦੀ ਮੰਜ਼ਿਲ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲੈ ਜਾਂਦੇ ਹਨ। ਭਿੰਨਤਾ ਹੋਰ ਵੱਧਦੀ ਜਾਂਦੀ ਹੈ। ਇਹ ਦਵੈਤ, ਦੂਜਾ ਭਾਉ, ਵੱਖਰੇਵੇਂ, ਭਿੰਨ ਭੇਦ, ਅਪਨਤ, ਖੁਦਗਰਜ਼ੀ, ਮੈਂ ਮੇਰੀ, ਹਉਮੈ, ਇਹ ਸਭ ਮਾਇਕੀ ਪਰੰਪਲਾਵੇ ਦੀ ਅਗਿਆਨਤਾ ਵਿੱਚੋਂ ਉਪਜਦੇ ਹਨ ਤੇ ਇਨਸਾਨੀ ਸਿਆਣਪ ਤੇ ਚਤੁਰਾਈ ਨਾਲ ਪਲਦੇ ਹਨ। ਇਹ ਮਨ ਜਲਿਆ ਦੂਜੇ ਦੋਏ, ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼, ਅਸਲੇ, ਸੋਮੇ, ਆਪਣੇ ਮੂਲ ਏਕਿਓਂਕਾਰ ਵੱਲ ਰੁੱਖ ਕਰਨਾ ਪਵੇਗਾ। ਮਨ ਦੇ ਖਿਆਲਾਂ, ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਏਕੇ ਏਕਿਓਂਕਾਰ ਵੱਲ ਪ੍ਰੇਰਨ, ਮੁੜਨ, ਅਭਿਆਸ ਕਰਨ, ਸਿਮਰਨ ਕਰਨ, ਧਿਆਉਣ ਦੀ ਕਾਲਨਾ ਨੂੰ ਹੀ ਧਰਮ ਕਿਹਾ ਜਾਂਦਾ ਹੈ। ਹਾਂਜੀ, ਕੀ ਕਰਨਾ ਹੈ, ਧਰਮ ਕਿਵੇਂ ਕਮਾਉਣਾ ਹੈ? ਕਹਿੰਦੇ ਮਾਇਕੀ ਰੰਗਤ ਵਾਲੇ ਦੂਜੇ ਭਾਉ ਤੋਂ ਇਲਾਹੀ ਏਕੇ ਏਕੰਕਾਰ ਵੱਲ ਪ੍ਰੇਰਨਾ, ਆਪਣੇ ਮਨ ਨੂੰ ਮੁੜਨਾ, ਦਾ ਅਭਿਆਸ ਕਰਨਾ, ਸਿਮਰਨ ਕਰਨਾ, ਇਹਨੂੰ ਧਿਆਉਣਾ ਹੀ ਇਸੇ ਕਾਲਨਾ ਨੂੰ ਧਰਮ ਕਿਹਾ ਜਾਂਦਾ ਹੈ। ਬਾਹਰਮੁਖੀ ਬ੍ਰਿਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ, ਹਾਂਜੀ, ਬਾਹਰਮੁਖੀ ਬ੍ਰਿਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਤੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ ਜੀਵਨ ਰੋ ਪ੍ਰੇਮ ਪ੍ਰਕਾਸ਼ ਸ਼ਬਦ ਹੁਕਮ ਨਾਮ ਨੂੰ ਪਰਸਣਾ, ਛੋਣਾ ਜਗਾਉਣਾ ਬੁਝਣਾ ਸੀਜਣਾ ਪਹਿਚਾਨਣਾ ਮਾਨਣਾ ਹੀ ਜਗਿਆਸੂ ਦਾ ਅੰਤਰ ਮੁਖੀ ਇੱਕੋ ਇੱਕ ਆਤਮਕ ਧਰਮ ਹੈ। ਹਾਂਜੀ, ਸਿਰਫ ਇੱਕੋ ਧਰਮ ਹੈ ਜਗਿਆਸੂ ਦਾ। ਜਦ ਤੱਕ ਇਨਸਾਨ ਨਾਲ ਲਿਖੇ ਆਤਮਕ ਧਰਮ ਅਥਵਾ ਸ਼ਬਦ ਨੂੰ ਨਹੀਂ ਪਛਾਣਦਾ, ਜਦ ਤੱਕ ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਪਰੋਇਆ ਨਹੀਂ ਜਾਂਦਾ, ਜਦ ਤੱਕ ਇਲਾਹੀ ਹੁਕਮ ਜਾਂ ਜੀਵਨ ਰੋਂ ਵਿੱਚ ਸੁਰ ਨਹੀਂ ਹੁੰਦਾ, ਤਦ ਤਾਈਂ ਇਹ ਦੂਜਾ ਭਾਉ, ਇਹ ਵੱਖਰਾਪਨ, ਭਿੰਨਤਾ, ਮਾਇਕੀ ਭਰਮ ਭੁਲਾਵੇ, ਇਹ ਹਉਮੈ ਅਤੇ ਇਹਨਾਂ ਤੋਂ ਉਪਜੇ ਹੋਏ ਭਿਆਨਕ ਔਗੁਣਾਂ ਕਿਹੜੇ? ਈਰਖਾ, ਦਵੈਤ, ਨਫ਼ਰਤ, ਖੁਦਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਵਿੱਚ ਹੀ ਗਲਤਾਨ ਹੋ ਕੇ ਇਨਸਾਨ ਦੁਖੀ ਹੁੰਦਾ ਰਹੇਗਾ। ਜਬ ਲਗ ਹੁਕਮ ਨ ਬੂਝਤਾ, ਤਬ ਹੀ ਲਓ ਦੁਖੀਆ, ਗੁਰ ਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਜਦ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਲੱਗਦਾ ਹੈ, ਸਰੀਰ ਵਿੱਚ ਜ਼ਬਰਦਸਤ ਚਰਨਾਟ ਹੁੰਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਦੀ ਅੰਤਰੀਵ ਚਰਨਾਟ, ਹਾਂਜੀ, ਇਸ ਕਰੰਟ ਨੂੰ ਮਹਿਸੂਸ ਕਰਨਾ, ਕਹਿੰਦਾ ਇਹ ਉਹੀ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੁੱਟਦੇ ਫਿਰਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ, ਸੋ ਜਾਣੈ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਿਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੋਂ, ਸ਼ਬਦ ਜੋਤ, ਪ੍ਰਕਾਸ਼ ਹੁਕਮ ਨਾਮ ਰਵਰਿਆ ਭਰਪੂਰ ਹੈ, ਪਰ ਸਾਨੂੰ ਉਸਦੀ ਸੋਝੀ ਨਹੀਂ, ਇਸ ਦੀ ਛੋਹ ਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ। ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁਝਿਆ, ਸੀਜਿਆ, ਚੀਨਿਆ, ਪਹਿਚਾਨਿਆ, ਮਾਣਿਆ, ਮੰਨਿਆ ਤੇ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੈ। ਇਹ ਅੰਤਰ ਆਤਮੇ ਆਤਮਕ ਬਿਜਲੀ ਅਥਵਾ ਨਾਮ ਦੀ ਛੋਹ ਜਾਂ ਗੱਜਣ ਦੇ ਨਿੱਜੀ ਤਜਰਬੇ ਦੁਆਰਾ ਪ੍ਰੇਮ ਸੁਪਨਾ ਦਾ ਰੰਗ ਰਸ ਚਾਉ ਮਾਣਨਾ, ਹਾਂਜੀ, ਇਹ ਅੰਤਰ ਆਤਮੇ ਆਤਮਕ ਬਿਜਲੀ ਅਥਵਾ ਨਾਮ ਦੀ ਛੋਹ ਜਾਂ ਗੱਜਣ ਇਹਦੇ ਨਿੱਜੀ ਤਜਰਬੇ ਦੁਆਰਾ ਆਪਣਾ ਪਰਸਨਲ ਐਕਸਪੀਰੀਅੰਸ ਲੈ ਕੇ ਕਹਿੰਦੇ ਫਿਰ ਪ੍ਰੇਮ ਸੁਪਨਾ ਦਾ ਰੰਗ ਰਸ ਚਾਉ ਮਾਣਨਾ, ਇਹ ਹੀ ਜਗਿਆਸੂ ਦਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਇਸ ਇਲਾਹੀ ਪ੍ਰੀਤ ਡੋਰੀ ਦੀ ਸਹਿਜ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ, ਅਨੁਭਵ ਕਰਨਾ, ਇਸ ਨਾਲ ਸੁਰ ਹੋਣਾ, ਭਾਣੇ ਵਿੱਚ ਚੱਲਣਾ, ਕਮਾਉਣਾ, ਇਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਗ ਸਰਬਗ ਇਲਾਹੀ ਧਰਮ ਹੈ। ਸੋ ਪਿਆਰੀ ਸਾਹ ਸੰਗਤ ਜੀ, ਲੇਖ ਨੰਬਰ 49, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।